ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਮਰਦਾਨਾ ਜੀ ਢਾਕੇ ਸ਼ਹਿਰ ਵਿੱਚ ਗਏ ਹਨ ਅਤੇ ਉੱਥੇ ਜਾਦੂਗਰਨੀਆਂ ਨੇ ਉਹਨਾਂ ਨੂੰ ਛਤਰਾ ਬਣਾ ਕੇ ਪੇਡੂ ਬਣਾ ਕੇ ਕਿੱਲੇ ਨਾਲ ਬੱਧਾ ਹੋਇਆ ਹੈ ਅਤੇ ਉਹ ਸੋਚ ਰਿਹਾ ਹੈ ਕਿ ਮੈਂ ਬੋਲ ਨਹੀਂ ਸਕਦਾ ਨਾ ਇਹ ਰੱਸੀ ਖੋਲ੍ਹ ਸਕਦਾ ਹਾਂ ਕਿੱਲੇ ਤੋਂ ਅਤੇ ਇੱਥੇ ਦੂਰ ਵਿਦੇਸ਼ ਵਿੱਚ ਆ ਕੇ ਮੈਂ ਠੱਗਿਆ ਗਿਆ ਹਾਂ ਮਾਇਆ ਦੇ ਛਲ ਹੇਠ ਉਹਨਾਂ ਦਾ ਬਚਨ ਨਹੀਂ ਮੰਨਿਆ ਸੀ ਅਤੇ ਹੁਣ ਉਹਨਾਂ ਨੂੰ ਪਤਾ ਵੀ ਨਹੀਂ ਕਿ ਮੈਂ ਕਿੱਥੇ ਹਾਂ ਇਹ ਸੋਚ ਕੇ ਮਰਦਾਨਾ ਬਹੁਤ ਘਬਰਾ ਰਿਹਾ ਹੈ ਉੱਧਰ ਮਹਾਰਾਜ ਜੀ ਬਾਲੇ ਨੂੰ ਕਹਿੰਦੇ ਬਾਲੇ ਮਰਦਾਨੇ ਨੂੰ ਪੇਡੂ ਬਣਾ ਕੇ ਕਿੱਲੇ ਨਾਲ ਬੱਧਾ ਹੋਇਆ ਹੈ ਚੱਲ ਛਡਾ ਲਿਆਈਏ ਕਹਿੰਦੇ ਜੀ ਉਹ ਤੁਹਾਡਾ ਬਚਨ ਤਾਂ ਮੰਨਦਾ ਨਹੀਂ ਅਜੇ ਕੱਲ੍ਹ ਦੀ ਤਾਂ ਗੱਲ ਹੈ ਜਦੋਂ ਕੋਡੇ ਕੋਲੋਂ ਉਸਨੂੰ ਛਡਾਇਆ ਸੀ ਉਸਨੂੰ ਰਹਿਣ ਦਿਓ ਕੁਛ ਦਿਨ ਉੱਥੇ ਹੀ ਸਬਕ ਸਿੱਖੇ ਅਤੇ ਫਿਰ ਛਡਾਇਓ ਫਿਰ ਤੁਹਾਡਾ ਬਚਨ ਕਦੀ ਨਹੀਂ ਮੋੜਦਾ ਮਹਾਰਾਜ ਜੀ ਕਹਿੰਦੇ ਬਾਲੇ ਉਹਦਾ ਗੁਨਾਹ ਨਹੀਂ ਹੈ ਉਹਦਾ ਸੁਭਾਅ ਹੀ ਇਸ ਤਰ੍ਹਾਂ ਦਾ ਹੈ ਇੱਕ ਧੀਰਜ ਨਹੀਂ ਕਰਦਾ ਦੂਸਰਾ ਉਸਨੂੰ ਭੁੱਖ ਵੀ ਬਹੁਤ ਲੱਗਦੀ ਹੈ ਅਤੇ ਚੱਲ ਆਪਾਂ ਉਸਨੂੰ ਜਾ ਕੇ ਛਡਾਈਏ ਮਹਾਰਾਜ ਜੀ ਸਭ ਜਾਣਦੇ ਹਨ ਉਸ ਏਰੀਏ ਵਿੱਚ ਆ ਗਏ ਹਨ ਜਿੱਥੇ ਮਰਦਾਨੇ ਜੀ ਨੂੰ ਪੇਡੂ ਬਣਾ ਕੇ ਬੱਧਾ ਹੋਇਆ ਹੈ ਇਹ ਢਾਕੇ ਸ਼ਹਿਰ ਦੀ ਇੱਕ ਬਸਤੀ ਹੈ ਜਿਸ ਤਰ੍ਹਾਂ ਸਾਰੇ ਸ਼ਹਿਰਾਂ ਵਿੱਚ ਛੋਟੇ ਛੋਟੀਆਂ ਸਭ ਬਸਤੀਆਂ ਹੁੰਦੀਆਂ ਅਤੇ ਇਸਦਾ ਨਾਂ ਤਨਪੁਰ ਹੈ ਢਾਕੇ ਸ਼ਹਿਰ ਦੇ ਵਿੱਚ ਇਸ ਬਸਤੀ ਦਾ ਨਾਂ ਤਨਪੁਰ ਅਖੋਂਦ ਹੈ ਮਹਾਰਾਜ ਜੀ ਉੱਥੇ ਆਉਂਦੇ ਅਤੇ ਉਸ ਜਗ੍ਹਾ 'ਤੇ ਆ ਜਾਂਦੇ ਹਨ ਜਿੱਥੇ ਮਰਦਾਨਾ ਜੀ ਨੂੰ ਪੇਡੂ ਬਣਾ ਕੇ ਅੰਦਰ ਬੱਧਾ ਹੋਇਆ ਹੈ ਕਿੱਲੇ ਨਾਲ ਬਾਹਰ ਚਾਰ ਪੰਜ ਇਸਤਰੀਆਂ ਬੈਠੀਆਂ ਹਨ ਅਤੇ ਮਹਾਰਾਜ ਜੀ ਬਾਲੇ ਨੂੰ ਕਹਿੰਦੇ ਇਹਨਾਂ ਨੂੰ ਪੁੱਛ ਕੇ ਸਾਡਾ ਇੱਥੇ ਆਦਮੀ ਆਇਆ ਹੈ ਉਹ ਕਿੱਥੇ ਹੈ ਬਾਲਾ ਉਹਨਾਂ ਵੱਲ ਜਾਂਦਾ ਹੈ ਅਤੇ ਉਹਨਾਂ ਵਿੱਚੋਂ ਉਹ ਦੋਵਾਂ ਨੂੰ ਮਹਾਰਾਜ ਜੀ ਹੋਣਾਂ ਨੂੰ ਅਤੇ ਬਾਲੇ ਨੂੰ ਦੇਖ ਕੇ ਹੌਲੀ ਹੌਲੀ ਆਪਸ ਵਿੱਚ ਸਲਾਹ ਕਰਦੀਆਂ ਹਨ ਅਤੇ ਜਦੋਂ ਬਾਲਾ ਜੀ ਉਹਨਾਂ ਵੱਲ ਜਾਂਦੇ ਹਨ ਅਤੇ ਉਹਨਾਂ ਇਸਤਰੀਆਂ ਵਿੱਚੋਂ ਇੱਕ ਇਸਤਰੀ ਉੱਠਦੀ ਹੈ ਅਤੇ ਹੱਥ ਵਿੱਚ ਰੱਸੀ ਲੈ ਕੇ ਮੰਤਰ ਪੜ੍ਹ ਕੇ ਬਾਲਾ ਜੀ ਦੇ ਗਲ 'ਚ ਪਾਉਣ ਲੱਗਦੀ ਹੈ ਰੱਸੀ ਪਰ ਉਸ ਤੋਂ ਪਹਿਲਾਂ ਹੀ ਉਹ ਆਪ ਸੂਕਰੀ ਬਣ ਜਾਂਦੀ ਹੈ ਸੂਰਨੀ। ਚੌਹਾਂ ਦੇ ਪਾਰ ਗੋਡੇ ਔਰ ਬਾਹਾਂ ਦੇ ਪਾਰ ਸੂਰਨੀ ਵਾਂਗੂ ਖੜ੍ਹੀ ਹੋ ਜਾਂਦੀ ਹੈ। ਅਤੇ ਫਿਰ ਉਹਨਾਂ ਵਿੱਚੋਂ ਇੱਕ ਹੋਰ ਇਸਤਰੀ ਉੱਠਦੀ ਹੈ, ਉਹ ਦੌੜ ਕੇ ਮਹਾਰਾਜ ਜੀ ਹੁਣਾਂ ਵੱਲ ਜਾਂਦੀ ਹੈ ਰੱਸੀ ਲੈ ਕੇ। ਅਤੇ ਉਹ ਮਹਾਰਾਜ ਜੀ ਹੁਣਾਂ ਕੋਲ ਪਹੁੰਚਣ ਤੋਂ ਪਹਿਲਾਂ ਹੀ ਪੇਡ ਬਣ ਜਾਂਦੀ ਹੈ। ਇਹ ਕੌਤਕ ਵੇਖ ਕੇ ਮਹਾਰਾਜ ਜੀ ਹੱਸੇ ਅਤੇ ਬਾਲੇ ਨੂੰ ਕਹਿੰਦੇ, ਬਾਲੇ ਡਿੱਠੋ ਹੀ। ਬਾਲਾ ਕਹਿੰਦਾ, ਜੀ ਜੋ ਤੁਸੀਂ ਦਿਖਾਉਂਦੇ ਹੋ ਦੇਖਦੇ ਹਾਂ, ਤੁਹਾਡੀ ਲੀਲਾ ਦੀ ਕੋਈ ਸਮਝ ਨਹੀਂ ਆਉਂਦੀ। ਇੰਨੇ ਚਿਰ ਨੂੰ ਉਹਨਾਂ ਇਸਤਰੀਆਂ ਦੇ ਪਤੀ ਆ ਜਾਂਦੇ ਹਨ ਬਾਹਰੋਂ, ਅਤੇ ਉਹ ਇਸਤਰੀਆਂ ਬੋਲ ਨਹੀਂ ਸਕਦੀਆਂ, ਕਿਉਂਕਿ ਇੱਕ ਸੂਕਰੀ ਸੂਰਨੀ ਔਰ ਦੂਸਰੀ ਪੇਡ ਬਣੀ ਹੋਈ ਹੈ। ਅਤੇ ਪਰ ਮਹਾਰਾਜ ਜੀ ਹੁਣਾਂ ਵੱਲ ਦੇਖ ਕੇ ਆਪਣੇ ਪਤੀਆਂ ਨੂੰ ਇਸ਼ਾਰਾ ਕਰਦੀਆਂ ਹਨ ਕਿ ਇਹ ਹਨ ਜਿਨ੍ਹਾਂ ਨੇ ਸਾਨੂੰ ਇਸ ਤਰ੍ਹਾਂ ਕੀਤਾ ਹੈ। ਸੋ ਉਹਨਾਂ ਨੇ ਭਾਈ ਬਾਲਾ ਜੀ ਨੂੰ ਸ਼ੂਕਰ ਅਤੇ ਮਹਾਰਾਜ ਜੀ ਹੁਣਾਂ ਨੂੰ ਪੇਡ ਬਣਾਉਣ ਵਾਲੇ ਮੰਤਰ ਪੜ੍ਹ ਕੇ ਉਸ ਦਿਸ਼ਾ ਨਾਲ ਆਈਆਂ ਸਨ, ਅਤੇ ਉਹੀ ਆਪ ਬਣ ਗਈਆਂ। ਸਾਰੇ ਉਸ ਬਸਤੀ ਵਿੱਚ ਜਿਹੜੇ ਇਸ ਜਾਦੂ ਟੂਣੇ ਦੇ ਮਾਹਰ ਹਨ, ਉਹਨਾਂ ਨੂੰ ਲਿਆਂਦਾ ਗਿਆ ਕਿ ਇਹਨਾਂ ਇਸਤਰੀਆਂ ਨੂੰ ਫਿਰ ਇਹਨਾਂ ਦੀ ਦੇਹ ਪਲਟਾਈ ਕੀਤੀ ਜਾਵੇ, ਪਰ ਕਿਸੇ ਦਾ ਵੀ ਜਾਦੂ ਟੂਣਾ ਚੱਲਦਾ ਨਹੀਂ। ਸਾਰਾ ਸ਼ਾਮ ਹੋ ਗਈ ਹੈ, ਬਹੁਤ ਸਾਰੇ ਜਾਦੂ ਟੂਣਿਆਂ ਵਾਲੇ ਆਏ, ਪਰ ਕਿਸੇ ਦਾ ਟੂਣਾ ਨਹੀਂ ਚੱਲਦਾ। ਸ਼ਾਮ ਹੋ ਗਈ, ਥੋੜ੍ਹਾ ਹਟਵਾਂ ਉੱਥੋਂ ਇੱਕ ਦਰਖਤ ਹੈ। ਮਹਾਰਾਜ ਜੀ ਹੁਣ ਬਾਲੇ ਨੂੰ ਕਹਿੰਦੇ, ਬਾਲੇ ਜਾ ਇਸ ਘਰ ਦੇ ਅੰਦਰ ਜਾ, ਅਤੇ ਮਰਦਾਨਾ ਕਿੱਲੇ ਨਾਲ ਬੱਧਾ ਹੈ, ਅਤੇ ਉਹਦੀ ਰੱਸੀ ਤੋੜ ਦੇ। ਬਾਲਾ ਜੀ ਨੇ ਜਾ ਕੇ ਮਰਦਾਨੇ ਦੀ ਗਲ ਵਿੱਚੋਂ ਰੱਸੀ ਤੋੜੀ, ਅਤੇ ਮਰਦਾਨਾ ਜੀ ਉਸ ਤਰ੍ਹਾਂ ਫਿਰ ਖੜ੍ਹੇ ਹੋ ਗਏ। ਮਨੁੱਖਾ ਆਪਣੇ ਆਪ ਨੂੰ ਦੇਹੀ ਦੇਖਣ ਲੱਗ ਪਏ, ਅਤੇ ਮਹਾਰਾਜ ਜੀ ਪਾਸ ਆ ਕੇ ਮੱਥਾ ਟੇਕਿਆ। ਮਹਾਰਾਜ ਜੀ ਕਹਿੰਦੇ, ਮਰਦਾਨਿਆ ਸੁਣਾ ਕੀ ਖਬਰ ਹੈ? ਕਹਿੰਦਾ, ਜੀ ਮੈਂ ਮਰਾਸੀ ਸਿੱਧੇ ਸਾਦੇ ਮਨ ਵਾਲਾ ਹਾਂ, ਦੁਨੀਆ ਦੇ ਕੋਈ ਵੱਲ ਛਲ ਜਾਣਦਾ ਨਹੀਂ, ਅਤੇ ਤੁਸੀਂ ਮੈਨੂੰ ਆ ਵੱਡੀਆਂ ਬੁਲਾਵਾਂ ਵਿੱਚ ਲਈ ਫਿਰਦੇ ਹੋ। ਮਹਾਰਾਜ ਜੀ ਕਹਿੰਦੇ, ਤੈਨੂੰ ਤਾਂ ਅਸੀਂ ਮਨਾ ਕੀਤਾ ਹੈ ਕਿ ਨਾ ਜਾ। ਅਤੇ ਇਸ ਤਰ੍ਹਾਂ ਬਚਨ ਕਰਕੇ ਸ਼ਾਮ ਹੋ ਜਾਂਦੀ ਹੈ, ਅਤੇ ਮਹਾਰਾਜ ਜੀ ਬਾਲੇ ਅਤੇ ਮਰਦਾਨੇ ਨੂੰ ਨਾਲ ਲੈ ਕੇ ਥੋੜ੍ਹਾ ਹਟਵਾਂ 100 ਗਜ 'ਤੇ ਇੱਕ ਦਰਖਤ ਹੈ, ਉਹਦੇ ਥੱਲੇ ਬੈਠ ਜਾਂਦੇ ਹਨ। ਉਸ ਸ਼ਹਿਰ ਦੀ ਜੋ ਰਾਣੀ ਹੈ, ਇਸ ਦੇਸ਼ ਦਾ ਉਸ ਸਮੇਂ ਕਾਮਰੂਪ ਨਾਮ ਸੀ, ਕਾਮਰੂਪ ਦੇਸ਼। ਅਤੇ ਇਸ ਦੇਸ਼ ਦੀ ਜੋ ਰਾਣੀ ਹੈ ਇੱਥੋਂ ਦੀ, ਜਿਸ ਦਾ ਰਾਜ ਹੈ ਨੂਰਸ਼ਾਹ, ਉਸ ਰਾਣੀ ਦਾ ਨਾਮ ਹੈ। ਇੱਕ ਤਾਂ ਉਹ ਰਾਣੀ ਹੈ, ਦੂਸਰੀ ਉਹ ਜਾਦੂਗਰਨੀਆਂ ਦੀ ਸਰਤਾਜ ਹੈ, ਮੰਨੀ ਹੋਈ ਹੈ ਸਾਰੇ ਦੇਸ਼ ਵਿੱਚ ਸਭ ਤੋਂ ਵੱਡੀ ਜਾਦੂਗਰਨੀ। ਇਹ ਖਬਰ ਸਾਰੇ ਸ਼ਹਿਰ ਵਿੱਚ ਫੈਲ ਜਾਂਦੀ ਹੈ ਕਿ ਦੋ ਇਸਤਰੀਆਂ ਸੂਕਰੀ ਔਰ ਪੇਡ ਬਣੀਆਂ ਹੋਈਆਂ ਹਨ, ਔਰ ਕੋਈ ਜਾਦੂ ਨਹੀਂ ਚੱਲ ਰਿਹਾ ਕਿ ਉਹਨਾਂ ਦੀ ਦੇਹ ਪਲਟੀ ਕੀਤੀ ਜਾ ਸਕੇ। ਨੂਰ ਸ਼ਾਹ ਨੇ ਰਾਤ ਨੂੰ ਸਾਰੇ ਸ਼ਹਿਰ ਵਿੱਚ ਟੰਡੋਰਾ ਪਟਾਇਆ ਕਿ ਸਾਰੇ ਇਹ ਮੰਤਰ ਤੰਤਰ ਜਾਣਨ ਵਾਲੇ ਜਾਣ ਔਰ ਉਹਨਾਂ ਇਸਤਰੀਆਂ ਦੀ ਦੇਹ ਪਲਟੀ ਕਰਨ। ਸਾਰੇ ਆਏ, ਸਾਰਿਆਂ ਨੇ ਆਪਣਾ ਜ਼ੋਰ ਲਾਇਆ ਪਰ ਉਹਨਾਂ ਦੀ ਦੇਹ ਪਲਟੀ ਨਾ ਹੋਈ। ਸੁਬਾਹ ਹੋਈ, ਨੂਰ ਸ਼ਾਹ ਆਪ ਬੱਗੀ ਉੱਪਰ ਚੜ੍ਹ ਕੇ ਨਾਲ ਰਾਜੇ ਰਾਣਿਆਂ ਵਾਲਾ ਲਸ਼ਕਰ ਲੈ ਕੇ ਆਈ ਹੈ ਇਸ ਜਗ੍ਹਾ 'ਤੇ ਖੁਦ ਦੇਖਣ ਕੌਤਕ। ਅਤੇ ਰਾਜਿਆਂ ਵਾਲੀ ਸੱਜ ਧੱਜ ਹੈ, ਆ ਕੇ ਉਸਨੇ ਆਪ ਤੰਤਰ ਮੰਤਰ ਆਪਣੇ ਸਾਰੇ ਚਲਾਏ ਪਰ ਉਹਨਾਂ ਦੀ ਦੇਹ ਪਲਟੀ ਨਹੀਂ ਹੋ ਰਹੀ। ਇਹ ਦੇਖ ਕੇ ਉਹ ਮਹਾਰਾਜ ਜੀ ਹੁਣਾਂ ਕੋਲ ਜਾਂਦੀ ਹੈ, ਨਾਲ ਹੀ ਬਹੁਤ ਜਨਤਾ ਇਕੱਠੀ ਹੋਈ ਹੋਈ ਹੈ, ਉਹਨਾਂ ਇਸਤਰੀਆਂ ਦੇ ਘਰ ਵਾਲੇ ਵੀ ਨਾਲ ਹਨ। ਅਤੇ ਨੂਰ ਸ਼ਾਹ ਨੇ ਉਹਨਾਂ ਬੀਬਿਆਂ ਦੇ ਘਰ ਵਾਲਿਆਂ ਨੂੰ ਕਿਹਾ ਕਿ ਤੁਸੀਂ ਇਹਨਾਂ ਸੰਤਾਂ ਦੇ ਪੈਰੀਂ ਪੈ ਜਾਓ ਅਤੇ ਆਖੋ ਕਿ ਇਹ ਦੇਹ ਪਲਟੀ ਕਰਨ। ਇਹ ਕੋਈ ਵੱਡੇ ਸੰਤ ਹਨ ਜਿਨ੍ਹਾਂ ਦੀ ਬਹੁਤ ਭਗਤੀ ਹੈ, ਸਾਡਾ ਕੋਈ ਟੂਣਾ ਨਹੀਂ ਚੱਲ ਸਕਿਆ ਇਹਨਾਂ ਦੀ ਇਸ ਕੌਤਕ 'ਤੇ। ਅਤੇ ਮਹਾਰਾਜ ਜੀ ਇਹ ਗੱਲ ਸੁਣ ਕੇ ਅਤੇ ਉਸ ਬਾਲੇ ਨੂੰ ਕਹਿੰਦੇ, ਬਾਲਾ ਜੀ ਇਹਨੂੰ ਰਾਣੀ ਨੂੰ ਆਖੋ ਕਿ ਹੋਰ ਵੀ ਕੋਈ ਜੇ ਜੰਤਰ ਮੰਤਰ ਹੈ ਤਾਂ ਉਹ ਚਲਾ ਲਵੇ ਆਪਣਾ। ਅਤੇ ਉਹ ਸਮਝ ਗਈ ਹੈ ਕਿ ਇਹ ਜਾਣਦੇ ਹਨ ਕਿ ਮੈਂ ਇਹਨਾਂ ਦੀ ਸਰਤਾਜ ਹਾਂ, ਮੈਂ ਹੀ ਇਜਾਜ਼ਤ ਦਿੱਤੀ ਹੋਈ ਹੈ ਰਾਜ ਵਿੱਚ ਇਹ ਕੁਛ ਹੋਣ ਦੀ। ਅਤੇ ਫਿਰ ਉਸਨੇ ਰਾਣੀ ਨੇ ਸੋਚਿਆ ਕਿ ਇਹਨਾਂ ਨੂੰ ਬਹੁਤ ਸਾਰਾ ਧਨ ਦੌਲਤ ਦਿੱਤੀ ਜਾਵੇ ਅਤੇ ਮਾਇਆ ਦੇ ਅਸਰ ਹੇਠ ਆ ਕੇ ਇਹ ਅਧੀਨ ਹੋ ਜਾਣਗੇ ਔਰ ਖੁਸ਼ ਹੋ ਕੇ ਅਤੇ ਉਹਨਾਂ ਇਸਤਰੀਆਂ ਦੀ ਦੇਹ ਪਲਟੀ ਕਰ ਦੇਣਗੇ। ਮਹਾਰਾਜ ਜੀ ਹੋਰਾਂ ਅੱਗੇ ਢੇਰ ਸਾਰੀ ਮਾਇਆ ਔਰ ਜਵਾਹਰਾਤ ਰੱਖ ਕੇ ਰੱਖੇ ਗਏ ਅਤੇ ਉਹਨਾਂ ਨੇ ਉਸ ਰਾਣੀ ਨੂਰ ਸ਼ਾਹ ਪ੍ਰਤੀ ਮਹਾਰਾਜ ਜੀ ਹੋਰਾਂ ਨੇ ਸ਼ਬਦ ਉਚਾਰਿਆ ਅਤੇ ਬਹੁਤ ਕਮਾਲ ਦਾ ਆਪਾਂ ਰੋਜ਼ ਪੜ੍ਹਦੇ ਹਾਂ ਪਰ ਇਸ ਸ਼ਬਦ ਵਿੱਚ ਜੋ ਮਹਾਰਾਜ ਜੀ ਸ਼ਬਦ ਵਰਤਦੇ ਹਨ ਤਿਲੰਗ ਰਾਗ ਵਿੱਚ ਮਹਾਰਾਜ ਜੀ ਨੇ ਸ਼ਬਦ ਉਚਾਰਿਆ। ਆਨੜੀਏ ਮਾਨੜਾ ਕਾਏ ਕਰੇ ਆਪਣੜੇ ਕਰ ਹਰ ਰੰਗੋ ਕੀ ਨਾ ਮਾਣੇ। ਮਹਾਰਾਜ ਜੀ ਕਹਿੰਦੇ ਤੈਨੂੰ ਬਹੁਤ ਮਾਣ ਹੈ ਰਾਣੀ ਹੋਣ ਦਾ, ਇੱਕ ਰਾਣੀ ਹੋਣ ਦਾ ਬਹੁਤ ਮਾਣ ਹੈ, ਦੂਸਰਾ ਇਹ ਤੰਤਰ ਮੰਤਰ ਦੇ ਮਾਹਰ ਹੋਣ ਦਾ ਬਹੁਤ ਮਾਣ ਹੈ। ਇਹ ਮਾਨ ਤਾਂ ਨਹੀਂ ਕਰਨਾ ਸੀ, ਸਗੋਂ ਆਪਣੇ ਘਰ ਵਿੱਚ ਕੋਈ ਰੰਗ ਮਾਨਣਾ ਸੀ। ਆਪਣੜੇ ਘਰ ਹਰ ਰੰਗੋ ਕੀ ਨਾ ਮਾਨੇ। ਤੇਰੇ ਅੰਦਰ ਇਹ ਬਹੁਤ ਮਾਨ ਹੈ ਪਰ ਇਹ ਮਾਨ ਨਹੀਂ ਕਰਨਾ ਸੀ, ਸਗੋਂ ਪਰਮੇਸ਼ਰ ਜੀ ਦਾ ਪਿਆਰ ਮਾਨਣਾ ਸੀ। ਅਤੇ ਉਸਨੂੰ ਇਆਣੀ ਕਹਿ ਰਹੇ ਹਨ, ਸਾਰੀ ਸਾਰੀ ਪਰਜਾ ਇਕੱਠੀ ਹੋਈ ਹੋਈ ਹੈ ਬਹੁਤ ਸਾਰੀ, ਅਤੇ ਉਸ ਪਰਜਾ ਦੇ ਸਾਹਮਣੇ ਇਸ ਰਾਣੀ ਨੂੰ ਮਹਾਰਾਜ ਜੀ ਇਆਨੜੀਏ ਕਹਿ ਰਹੇ ਹਨ ਅਤੇ ਉਹ ਬਹੁਤ ਹੈਰਾਨ ਹੋ ਰਹੀ ਹੈ ਕਿਉਂਕਿ ਕਿਸੇ ਦੀ ਜ਼ਰੂਰਤ ਨਹੀਂ ਪੈ ਸਕਦੀ ਸੀ ਕਿ ਰਾਣੀ ਨੂੰ ਇਸ ਤਰ੍ਹਾਂ ਕੋਈ ਇਸ ਤਰ੍ਹਾਂ ਦਾ ਸ਼ਬਦ ਵਰਤੇ। ਇਆਨੜੀਏ ਮਾਨੜਾ ਕਾਹੇ ਕਰੇ ਆਪ ਨੜੇ ਕਰ ਹਰ ਰੰਗੋ ਕੀ ਨਾ ਮਾਣੇ ਸੋ ਨੇੜੇ ਤਨ ਕਮਲੀਏ ਫਿਰ ਉਸਨੂੰ ਕਮਲੀ ਆਖਦੇ ਸਾਰੀ ਪਰਜਾ ਦੇ ਸਾਹਮਣੇ ਸੋ ਨੇੜੇ ਤਨ ਕਮਲੀਏ ਬਾਹਰ ਕਿਆ ਟੁੰਡੇ ਪੈ ਕੀਆਂ ਦੇ ਸਲਾਈਆਂ ਨੈਣੀ ਭਾਵ ਕਾ ਕਰ ਸ਼ਿੰਗਾਰੋ ਰਾਣੀ ਨੇ ਹਾਰ ਸ਼ਿੰਗਾਰ ਕੀਤਾ ਹੋਇਆ ਹੈ ਅਤੇ ਮਹਾਰਾਜ ਜੀ ਕਹਿੰਦੇ ਨੈਣਾਂ ਦਾ ਸ਼ਿੰਗਾਰ ਜੋ ਚਾਹੀਦਾ ਹੈ ਉਹ ਪੈ ਦੀਆਂ ਸਲਾਈਆਂ ਲੈ ਕੇ ਅਤੇ ਉਹਦੇ ਵਿੱਚ ਪਰਮੇਸ਼ੁਰ ਜੀ ਦਾ ਪੈ ਦੀਆਂ ਸਲਾਈਆਂ ਨੂੰ ਪਰਮੇਸ਼ੁਰ ਜੀ ਦਾ ਪਿਆਰ ਲਾ ਕੇ ਅਤੇ ਉਹ ਸਲਾਈ ਅੱਖਾਂ ਵਿੱਚ ਪਾਉਣੀ ਚਾਹੀਦੀ ਪਰਮੇਸ਼ੁਰ ਜੀ ਦੇ ਡਰ ਦੀ ਸਲਾਈ ਲੈ ਕੇ ਅਤੇ ਉਸ ਸਲਾਈ ਉੱਪਰ ਪਰਮੇਸ਼ੁਰ ਜੀ ਦਾ ਪਿਆਰ ਪਿਆਰ ਦਾ ਸੁਰਮਾ ਲਾ ਕੇ ਉਹ ਸੁਰਮਾ ਪਾਉਣਾ ਚਾਹੀਦਾ ਹੈ ਪੈਕੀਆਂ ਦੇ ਸਲਾਈਆਂ ਨੈਣੀ ਭਾਵ ਕਾ ਕਰ ਸਿੰਗਾਰੋ ਤਾਂ ਸੁਹਾਗਣ ਜਾਣੀਆਂ ਲਾਗੀ ਜਾਂ ਸਹੁ ਤਰੇ ਪਿਆਰੋ ਇਆਣੀ ਬਾਲੀ ਕਿਆ ਕਰੇ ਜਾਂ ਤਨ ਕੰਤ ਨਾ ਭਾਵੇ ਅਤੇ ਫਿਰ ਕਹਿੰਦੇ ਇਹ ਨਿਆਣੀ ਹੈ ਇਹ ਇਹਦਾ ਵਿਚਾਰੀ ਦਾ ਕੀ ਕਸੂਰ ਹੈ ਪਰਮੇਸ਼ੁਰ ਜੀ ਨੂੰ ਇਹ ਪਾਉਂਦੀ ਨਹੀਂ ਹੈ ਪਰਮੇਸ਼ੁਰ ਜੀ ਨੂੰ ਚੰਗੀ ਨਹੀਂ ਲੱਗਦੀ ਹੈ ਨਿਆਣੀ ਬਾਲੀ ਕਿਆ ਕਰੇ ਜਾਂ ਧਨ ਕੰਤ ਨਾ ਪਾਵੇ ਕਰਨ ਪਲਾਹ ਕਰੇ ਬਹੁ ਤੇਰੇ ਸਾ ਤਨ ਮਹਿਲ ਨਾ ਪਾਵੇ ਕਰਨ ਪਲਾ ਟੂਣੇ ਕਿ ਬਹੁਤ ਟੂਣੇ ਕਰਦੀ ਹੈ ਪਰ ਇਹਨਾਂ ਟੂਣਿਆਂ ਨਾਲ ਪਰਮੇਸ਼ੁਰ ਜੀ ਦਾ ਮਹਿਲ ਨਹੀਂ ਪਾਇਆ ਜਾ ਸਕਦਾ ਜੀ ਸ਼ਬਦ ਮਹਿਲ ਮੰਮਾ ਹਾਹਾ ਲੱਲਾ ਇੱਕ ਮਹਿਲ ਹੈ ਅਤੇ ਜਦੋਂ ਲੱਲੇ ਨੂੰ ਕੰਨਾ ਲੱਗ ਜਾਂਦਾ ਹੈ ਤਾਂ ਫਿਰ ਉਹ ਮਹਿਲਾ ਨਹੀਂ ਫਿਰ ਉਹ ਮਹੱਲਾ ਬਣ ਜਾਂਦਾ ਮਹਿਲ ਦਾ ਮਤਲਬ ਤਾਂ ਮਹਿਲ ਆਪਾਂ ਜਾਣਦੇ ਹਾਂ ਅਤੇ ਮਹੱਲਾ ਦਾ ਮਤਲਬ ਹੈ ਕਿ ਜੋ ਮਹਿਲਾਂ ਵਿੱਚ ਰਹਿਣ ਵਾਲਾ ਜਿਸ ਤਰ੍ਹਾਂ ਮਹੱਲਾ ਪਹਿਲਾ ਮਹੱਲਾ ਦਾ ਮਤਲਬ ਮਹਿਲਾਂ ਵਿੱਚ ਰਹਿਣ ਵਾਲੇ ਅਤੇ ਉਸ ਤਰ੍ਹਾਂ ਮਹਿਲ ਪੜ੍ਹਨਾ ਹੈ ਮਹੱਲ ਨਹੀਂ ਪੜ੍ਹਨਾ ਮਹਿਲ ਅਤੇ ਜਦੋਂ ਮਹੱਲਾ ਹੁੰਦਾ ਤਾਂ ਮਹੱਲਾ ਕਰਨ ਪਲਾਹ ਕਰੇ ਬਹੁ ਤੇਰੇ ਸਾ ਤਨ ਮਹਿਲ ਨਾ ਪਾਵੇ ਵਿਨ ਕਰਮਾ ਕਿਛ ਪਾਈਏ ਨਾਹੀਂ ਜੇ ਬਹੁ ਤੇਰਾ ਤਾਵੇ ਲਬ ਲੋਭ ਹੰਕਾਰ ਕੀ ਮਾਤੀ ਮਾਇਆ ਮਾਹੇ ਸਮਾਣੀ ਇਹ ਕਾਫੀ ਆਪਾਂ ਸਮਝ ਸਕਦੇ ਹਾਂ ਜੀ ਸਾਰਾ ਸ਼ਬਦ ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹੇ ਸਮਾਣੀ ਇੰਨੀ ਬਾਤੀ ਸਹੁ ਪਾਈਏ ਨਾਹੀਂ ਪਈ ਕਾਮਨ ਇਆਣੀ ਜਾਏ ਪੁੱਛੋ ਸੁਹਾਗਣੀ ਵਾਹੇ ਕਿੰਨੀ ਬਾਤੀ ਸਹੁ ਪਾਈਏ ਉਹਨੂੰ ਕਹਿੰਦੇ ਕਿ ਇਆਣੀ ਹੈ ਕਮਲੀ ਹੈ ਪਰਮਾਤਮਾ ਨੂੰ ਨਹੀਂ ਚੰਗੀ ਲੱਗਦੀ ਅਤੇ ਫਿਰ ਉਹਨੂੰ ਕਹਿੰਦੇ ਹਨ ਕਿ ਸਿੱਖਿਆ ਦਿੰਦੇ ਹਨ ਕਿ ਜੋ ਸੁਹਾਗਣੀ ਹੈ ਜੋ ਪਰਮੇਸ਼ੁਰ ਜੀ ਨਾਲ ਮਿਲੀ ਹੋਈ ਹੈ ਉਹਨੂੰ ਜਾ ਕੇ ਪੁੱਛੋ ਕਿ ਉਸਨੇ ਕਿਸ ਤਰ੍ਹਾਂ ਪਾਇਆ ਹੈ ਮਹਾਰਾਜ ਜੀ ਦੱਸ ਰਹੇ ਹਨ ਇੱਥੇ ਸਾਰੀ ਪਰਜਾ ਨੂੰ ਰਾਣੀ ਉਪਦੇਸ਼ ਦੇ ਰਾਣੀ ਨੂੰ ਦੇ ਰਹੇ ਹਨ ਪਰ ਸਾਰੀ ਪਰਜਾ ਸੁਣ ਰਹੀ ਹੈ ਅਤੇ ਮਹਾਰਾਜ ਜੀ ਇਹੀ ਕਹਿ ਰਹੇ ਹਨ ਕਿ ਆਪਾਂ ਸੁਹਾਗਣਾ ਬਣਨਾ ਹੈ ਸੁਹਾਗਣਾ ਬਣਨਾ ਹੈ ਜਾਏ ਪੁੱਛੋ ਸੁਹਾਗਣੀ ਵਾਹੇ ਕਿੰਨੀ ਬਾਤੀ ਸਹੁ ਪਾਈ ਹੈ ਅਤੇ ਅੱਗੋਂ ਜਵਾਬ ਕੀ ਦੇਣਗੀਆਂ ਉਹ ਸੁਹਾਗਣਾ ਜੋ ਕਿਛ ਕਰੇ ਸੋ ਭਲਾ ਕਰ ਮਾਨੀ ਹੈ ਉਹਦੇ ਪਾਣੀ ਵਿੱਚ ਆਉਣਾ ਅੱਗੋਂ ਦੱਸਣਗੀਆਂ ਉਹ ਜੋ ਕਿਛ ਕਰੇ ਸੋ ਭਲਾ ਕਰ ਮਾਨੀ ਹੈ ਹਿਕਮਤ ਹੁਕਮ ਚੁਕਾਈ ਹੈ ਹਿਕਮਤ ਹੁਕਮ ਚੁਕਾਈ ਹੈ ਅਤੇ ਜੋ ਆਪਣੇ ਵਿੱਚ ਹਿਕਮਤ ਹੈ ਹਿਕਮਤ ਦਾ ਮਤਲਬ ਹੁੰਦਾ ਹੈ ਸਿਆਣਪ ਜੋ ਆਪਣੇ ਮਨ ਦੀ ਸਿਆਣਪ ਹੈ ਇਸ ਨੂੰ ਉਹਦੇ ਹੁਕਮ ਵਿੱਚ ਆ ਕੇ ਅਤੇ ਮਨ ਦੀ ਸਿਆਣਪ ਲਾ ਦੇਈਏ। ਇਹ ਝੂਠੀ ਸਿਆਣਪ ਹੈ, ਮਨ ਨੂੰ ਕੁਛ ਵੀ ਪਤਾ ਨਹੀਂ ਹੈ। ਅਤੇ ਇਹਦੀ ਝੂਠੀ ਸਿਆਣਪ ਪਰਮੇਸ਼ੁਰ ਜੀ ਦੇ ਹੁਕਮ ਵਿੱਚ ਆ ਕੇ ਦੂਰ ਹੋ ਜਾਂਦੀ। ਜੋ ਕਿਛ ਕਰੇ ਸੋ ਭਲਾ ਕਰ ਮਾਨੀਏ, ਹਿਕਮਤ ਹੁਕਮ ਚੁਕਾਈਏ, ਜਾਂ ਕਹਿ ਪ੍ਰੇਮ ਪਦਾਰਥ ਪਾਈਏ ਤੋ ਚਰਨੀ ਚਿੱਤ ਲਾਈਏ। ਪ੍ਰੇਮ ਪਦਾਰਥ, ਪਰਮੇਸ਼ੁਰ ਜੀ ਦਾ ਨਾਮ ਮਹਾਰਾਜ ਜੀ ਇੱਥੇ ਪ੍ਰੇਮ ਪਦਾਰਥ ਆਖਦੇ ਹਨ ਕਿ ਪ੍ਰੇਮ ਪਦਾਰਥ, ਪ੍ਰੇਮ ਪਦਾਰਥ। ਸੋ ਕਹੇ, ਸੋ ਕਹੇ ਸੋ ਕੀਜੈ, ਤਨ ਮਨੋ ਦੀਜੈ, ਐਸਾ ਪਰਮਲ ਲਾਈਏ। ਪਰਮਲ ਆਖਦੇ ਜੀ ਕਿ ਜੇ ਜਿੰਨੇ ਪਰਮੇਸ਼ੁਰ ਜੀ ਦੇ ਰਚਨਾ ਵਿੱਚ ਫੁੱਲ ਹਨ ਸੁਗੰਧੀ ਵਾਲੇ, ਅਤੇ ਉਹ ਸਾਰੇ ਫੁੱਲਾਂ ਦੀ ਸੁਗੰਧੀ ਕੱਢ ਕੇ ਅਤੇ ਇਕੱਠੀ ਕੀਤੀ ਜਾਵੇ, ਸੋ ਸਭ ਤੋਂ ਉੱਤਮ ਸੁਗੰਧੀ ਉਹ ਉਸਨੂੰ ਪਰਮਲ ਆਖਦੇ। ਅਤੇ ਮਹਾਰਾਜ ਜੀ ਕਹਿੰਦੇ ਪਰਮਲ ਜੋ ਤਨ ਨੂੰ ਲਾਉਣੀ, ਸੁਗੰਧੀਆਂ ਲਾਉਂਦੇ ਹਨ, ਇਹ ਕਾਹਦੀ ਸੁਗੰਧੀ ਲਾਉਣੀ ਹੈ? ਸੋ ਕਹੇ ਸੋ ਕੀਜੇ, ਤਨ ਮਨੋ ਦੀਜੇ, ਐਸਾ ਪਰਮਲ ਲਾਈਏ। ਏਵ ਕਹੇ ਸੁਹਾਗਣੀ ਪੈਣੇ, ਇੰਨੀ ਬਾਤੀ ਸੋਹ ਪਾਈਏ। ਕਹਿੰਦੇ ਤੈਨੂੰ ਸੁਹਾਗਣੀ ਪੈਣੇ, ਤੈਨੂੰ ਸੁਹਾਗਣੀਆਂ ਦੱਸਣਗੀਆਂ ਕਿ ਇਸ ਤਰ੍ਹਾਂ ਪਰਮਾਤਮਾ ਨੂੰ ਮਿਲ। ਉਹਨੂੰ ਇਆਣੀ ਵੀ ਆਖਦੇ ਹਨ, ਕਮਲੀ ਵੀ ਆਖਦੇ ਹਨ, ਅਤੇ ਹੁਣ ਪਿਆਰ ਨਾਲ ਪੈਣ ਆਖਦੇ। ਕਿਸ ਤਰ੍ਹਾਂ ਰਾਣੀ ਹੈ ਉਹ, ਅਤੇ ਪਿਆਰ ਨਾਲ ਪਹਿਲਾਂ ਉਸਨੂੰ ਸਮਝਾਇਆ ਅਤੇ ਹੁਣ ਪਿਆਰ ਨਾਲ ਪੈਣ ਆਖਦੇ। ਇਹ ਕਹੇ ਸੁਹਾਗਣੀ ਪੈਣੇ, ਇੰਨੀ ਬਾਤੀ ਸੋਹ ਪਾਈਏ। ਆਪ ਗਵਾਈਏ ਤਾਂ ਸੋਹ ਪਾਈਏ, ਔਰ ਕੈਸੀ ਚਤੁਰਾਈ। ਸੋਹ ਨਦਰ ਕਰ ਦੇਖੇ, ਸੋ ਦਿਨ ਲੇਖੇ, ਕਾਮਨ ਨੌ ਨਿਤ ਪਾਈ। ਆਪਣੇ ਕੰਤ ਪਿਆਰੀ ਸਾ ਸੁਹਾਗਣ, ਨਾਨਕ ਸਾ ਸਬਰਾਈ। ਸਬਰਾਈ ਰਾਣੀ, ਕਹਿੰਦੇ ਮਹਾਰਾਜ ਜੀ ਕਹਿੰਦੇ ਰਾਣੀ ਉਹ ਹੁੰਦੀ ਜਿਹੜੀ ਆਪਣੇ ਕੰਤ ਪਿਆਰੀ, ਜਿਹੜੀ ਪਰਮੇਸ਼ੁਰ ਜੀ ਨੂੰ ਪਿਆਰੀ ਲੱਗੇ। ਆਪਣੇ ਕੰਤ ਪਿਆਰੀ ਸਾ ਸੁਹਾਗਣ, ਨਾਨਕ ਸਾ ਸਬਰਾਈ। ਐਸੇ ਰੰਗ ਰਾਤੀ ਸਹਿਜ ਕੀ ਮਾਤੀ। ਪਰਮੇਸ਼ੁਰ ਜੀ ਦੇ ਪਿਆਰ ਵਿੱਚ ਰੰਗੀ ਹੋਵੇ ਅਤੇ ਸਹਿਜ ਵਿੱਚ ਰਹੇ, ਉਸਦੇ ਪਾਣੀ ਵਿੱਚ ਰਹੇ। ਐਸੇ ਰੰਗ ਰਾਤੀ ਸਹਿਜ ਕੀ ਮਾਤੀ, ਅਹਿਨਸ ਪਾਏ ਸਮਾਣੀ, ਅਤੇ ਦਿਨ ਰਾਤ ਪਰਮੇਸ਼ੁਰ ਜੀ ਦੇ ਪ੍ਰੇਮ ਵਿੱਚ ਸਮਾਈ ਰਹੇ, ਪਰਮੇਸ਼ੁਰ ਜੀ ਦੇ ਪ੍ਰੇਮ ਵਿੱਚ ਸਮਾਈ ਰਹੇ। ਐਸੇ ਰੰਗ ਰਾਤੀ ਸਹਿਜ ਕੀ ਮਾਤੀ, ਅਹਿਨਸ ਪਾਏ ਸਮਾਣੀ। ਦੁਸਰਾਣੀ ਬਹੁਤ ਸੱਜ ਧੱਜ ਕੇ ਆਈ ਹੈ। ਸੁੰਦਰ ਸਾਏ ਸਰੂਪ ਵਿਚੱਖਣ, ਕਹੀਏ ਸਾ ਸਿਆਣੀ। ਅਤੇ ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਕਰਨ ਵਾਲੇ ਰਾਣੀ ਹੁੰਦੀ ਅਤੇ ਉਹ ਬਹੁਤ ਖੂਬਸੂਰਤ ਵੀ ਹੁੰਦੀ ਅਤੇ ਬਹੁਤ ਸਿਆਣੀ ਵੀ ਹੁੰਦੀ। ਅਤੇ ਇਸ ਤਰ੍ਹਾਂ ਉਸ ਰਾਣੀ ਨੂੰ ਉਪਦੇਸ਼ ਦਿੱਤਾ ਕਿ ਜੋ ਮਾਨਸ ਜਨਮ ਦਾ ਮੰਤਵ ਹੈ ਉਹ ਰਾਣੀ ਬਣਨਾ ਹੀ ਹੈ, ਰਾਣੀ ਬਣਨਾ ਹੀ ਹੈ, ਪਰ ਰਾਣੀ ਕਿਸ ਤਰ੍ਹਾਂ ਬਣਿਆ ਜਾਂਦਾ ਹੈ। ਅਤੇ ਉਸਨੂੰ ਸਮਝਾਇਆ ਕਿ ਕਿਸ ਤਰ੍ਹਾਂ ਰਾਣੀ ਬਣਨਾ ਹੈ। ਅਤੇ ਫਿਰ ਉਹ ਮਹਾਰਾਜ ਜੀ ਹੁਣਾਂ ਦੇ ਬਚਨ ਸੁਣ ਕੇ ਰਾਣੀ ਨੂਰਸ਼ਾ ਮਹਾਰਾਜ ਜੀ ਦੇ ਚਰਨਾਂ 'ਤੇ ਡਿੱਗ ਪਈ ਅਤੇ ਕਹਿਣ ਲੱਗੀ ਜੀ ਕਿ ਮੈਂ ਇਹ ਜੰਤਰ ਮੰਤਰ ਦੇ ਬਹੁਤ ਗੁਨਾਹ ਕੀਤੇ ਹਨ, ਮੈਨੂੰ ਬਖਸ਼ ਲਓ। ਬਹੁਤ ਪਸ਼ਚਾਤਾਪ ਉਸਨੇ ਕੀਤਾ ਸਾਰੀ ਪਰਜਾ ਦੇ ਸਾਹਮਣੇ, ਅਤੇ ਉਸਨੇ ਵਾਸਤਾ ਪਾਇਆ ਕਿ ਉਹ ਜੋ ਦੋ ਇਸਤਰੀਆਂ ਹਨ ਉਹਨਾਂ ਨੂੰ ਮਾਨਸ ਦੇਹੀ ਵਿੱਚ ਪਲਟਾਓ। ਫਿਰ ਮਹਾਰਾਜ ਜੀ ਬਾਲੇ ਨੂੰ ਕਹਿੰਦੇ ਕਿ ਜਲ ਲੈ ਕੇ ਵਾਹਿਗੁਰੂ ਆ ਕੇ ਉਹਨਾਂ ਉੱਪਰ ਜਲ ਦਾ ਛੱਟਾ ਮਾਰ। ਬਾਲੇ ਨੇ ਜਲ ਲੈ ਕੇ ਵਾਹਿਗੁਰੂ ਕਹਿ ਕੇ ਛੱਟਾ ਮਾਰਿਆ, ਉਸੇ ਵੇਲੇ ਦੋਵੇਂ ਮਾਨਸ ਦੇਹੀ ਵਿੱਚ ਪਲਟ ਆਈਆਂ, ਖੜੀਆਂ ਹੋ ਗਈਆਂ, ਗੱਲਾਂ ਕਰਨ ਲੱਗ ਪਈਆਂ। ਅਤੇ ਫਿਰ ਰਾਣੀ ਨੇ ਬੇਨਤੀ ਕੀਤੀ ਮਹਾਰਾਜ ਜੀ ਉਹਨਾਂ ਨੂੰ ਕਿ ਸਾਡੇ ਪਾਸ ਕੁਛ ਦਿਨ ਰਹੋ, ਅਤੇ ਇਹ ਜੋ ਧਨ ਪਦਾਰਥ ਅਸਾਂ ਤੁਹਾਡੇ ਚਰਨਾਂ 'ਚ ਰੱਖਿਆ ਹੈ ਇਹ ਪ੍ਰਵਾਨ ਕਰੋ। ਮਹਾਰਾਜ ਜੀ ਕਹਿੰਦੇ, ਬੀਬਾ ਇਹ ਅਸੀਂ ਫਕੀਰ ਲੋਕ ਹਾਂ, ਸਾਡੇ ਕਿਸ ਕੰਮ ਹੈ ਧਨ ਪਦਾਰਥ, ਤੁਸੀਂ ਇਸ ਦੀ ਇੱਥੇ ਧਰਮਸ਼ਾਲਾ ਬਣਾਓ, ਨਾਮ ਜਪਿਆ ਕਰੋ, ਮਨ ਦਾ ਅਭਿਮਾਨ ਦੂਰ ਕਰੋ, ਪਰਮੇਸ਼ੁਰ ਜੀ ਦੇ ਪਾਣੀ ਵਿੱਚ ਆਓ, ਸਾਧ ਸੰਗਤ ਕਰਿਆ ਕਰੋ, ਫਰ ਪੁਕਾਰ ਦੇ ਕੰਮ ਕਰਿਆ ਕਰੋ, ਅਤੇ ਸਾਰੇ ਸ਼ਹਿਰ ਵਿੱਚ ਜੋ ਕਾਲਾ ਧੰਦਾ ਚੱਲ ਰਿਹਾ ਹੈ ਜੰਤਰ ਮੰਤਰ ਦਾ, ਇਹ ਦੂਰ ਹੋਵੇ। ਅਤੇ ਉਸਨੇ ਫਿਰ ਬੇਨਤੀ ਕੀਤੀ ਜੀ ਕਿ ਜੇ ਤੁਸੀਂ ਕੁਛ ਚਿਰ ਇੱਥੇ ਰਹਿ ਸਕੋ ਅਤੇ ਇਹ ਸਾਰੇ ਲੋਕ ਤੁਹਾਡਾ ਬਚਨ ਮੰਨ ਕੇ ਇਸ ਰਸਤੇ 'ਤੇ ਚੱਲਣਗੇ। ਫਿਰ ਮਹਾਰਾਜ ਜੀ 5 ਦਿਨ ਟਾਕੇ ਵਿੱਚ ਉਸ ਬਸਤੀ ਵਿੱਚ ਰਹੇ, ਬਹੁਤ ਸੰਗਤਾਂ ਨੂੰ ਚਰਨ ਪੌਲ ਛਕਾ ਕੇ, ਉਹ ਸਭ ਟੂਣੇ ਹਾਰੀਆਂ ਨੇ ਚਰਨ ਪੌਲ ਲਈ ਸਿੱਖ ਬਣੇ ਔਰ ਨਾਮ ਜਪਣਾ ਸ਼ੁਰੂ ਕਰ ਦਿੱਤਾ। ਅਤੇ ਟਾਕੇ ਨੂੰ ਜਾਂਦਿਆਂ ਰਸਤੇ ਵਿੱਚ ਬਹੁਤ ਸੰਘਣੇ ਜੰਗਲ ਸਨ, ਅਤੇ ਉੱਥੇ ਕਿਸੇ ਪ੍ਰੇਮੀ ਨੇ ਜਿੱਦ ਕਰਕੇ ਮਹਾਰਾਜ ਜੀ ਉਹਨਾਂ ਨੂੰ ਇੱਕ ਵਰਸ਼ਾ ਦਿੱਤਾ ਸੀ ਰਸਤੇ ਵਿੱਚ, ਕਿ ਜੀ ਬਹੁਤ ਭਿਆਨਕ ਜੰਗਲੀ ਜਾਨਵਰ ਹਨ ਇੱਥੇ, ਅਤੇ ਤੁਸੀਂ ਇਹ ਵਰਸ਼ਾ ਆਪਣੇ ਪਾਸ ਲਓ ਰੱਖੋ। ਅਤੇ ਮਹਾਰਾਜ ਜੀ ਹੁਣ ਪਿਆਰ ਨਾਲ ਉਹ ਪ੍ਰਵਾਨ ਕਰ ਲਿਆ ਸੀ, ਅਤੇ ਉਹ ਵਰਸ਼ਾ ਉੱਥੇ ਧੰਨਪੁਰ ਬਸਤੀ ਵਿੱਚ ਪਿਆ ਹੈ, ਗੁਰਦੁਆਰਾ ਸਾਹਿਬ ਹੈ ਉੱਥੇ, ਅਤੇ ਉਸ ਵਰਸ਼ੇ ਦੇ ਦਰਸ਼ਨ ਕਰਵਾਏ ਜਾਂਦੇ ਹਨ ਸੰਗਤਾਂ ਨੂੰ। ਜੀ ਪਿਛਲੇ ਕੁਛ ਦਿਨਾਂ 'ਚ ਜਦੋਂ ਦੇ ਅਸੀਂ ਆਏ ਹਾਂ, 5-6 ਇਸ ਤਰ੍ਹਾਂ ਦੇ ਪਰਿਵਾਰ ਸਾਡੇ ਪਾਸ ਆਏ, ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਜਵਾਨ ਲੜਕੇ ਹਨ ਅਤੇ ਉਹ ਰਾਤ ਨੂੰ ਨਿਕਲਦੇ ਹਨ ਘਰੋਂ ਬਾਹਰ ਅਤੇ ਸ਼ਰਾਬਾਂ ਡਰੱਗਾਂ ਵਰਤਦੇ ਹਨ ਅਤੇ ਕਿਧਰੇ ਅੱਧੀ ਰਾਤ ਤੋਂ ਬਾਅਦ ਆਉਂਦੇ ਹਨ ਅਤੇ ਫਿਰ ਸਾਰਾ ਦਿਨ ਪੈ ਰਹਿੰਦੇ ਹਨ, ਉੱਠਣ ਦੀ ਵੀ ਨਹੀਂ ਹੁੰਦੀ। ਅਤੇ ਕਿਸੇ ਨੇ ਦੱਸਿਆ ਕਿ ਉਹਨਾਂ ਦਾ ਲੜਕਾ 22 ਸਾਲ ਦਾ ਹੈ, ਕਿਸੇ ਨੇ ਦੱਸਿਆ 24 ਸਾਲ ਦਾ ਹੈ, ਕਿਸੇ ਨੇ ਇਸ ਤਰ੍ਹਾਂ ਜਵਾਨ ਉਮਰ ਵਿੱਚ। ਅਤੇ ਇਹ ਕਿਸ ਤਰ੍ਹਾਂ ਮਾਨਸ ਦੇਹੀ ਜੋ ਯੁਗਾਂ ਬਾਅਦ ਮਿਲੀ ਸੀ ਅਤੇ ਉਸਨੂੰ, ਔਰ ਇਹ ਦੇਹੀ ਜਿਸ ਦੀ ਕੋਈ ਕੀਮਤ ਨਹੀਂ ਪਾਈ ਜਾ ਸਕਦੀ, ਜਿਹੜੀ ਕਿਸੇ ਕੀਮਤ 'ਤੇ ਖਰੀਦੀ ਨਹੀਂ ਜਾ ਸਕਦੀ, ਅਤੇ ਉਸਨੂੰ ਇਸ ਤਰ੍ਹਾਂ ਨਾਸ ਕਰ ਲੈਣਾ ਇਹ ਬਹੁਤ ਦੁੱਖ ਵਾਲੀ ਗੱਲ ਹੈ। ਪਰਮਾਤਮਾ ਆਵਾਜ਼ ਤਾਂ ਰੋਜ਼ ਮਾਰਦਾ ਹੈ, ਪਰ ਪਰਮਾਤਮਾ ਦੀ ਆਵਾਜ਼ ਜੀ ਬਹੁਤ ਕੋਮਲ ਹੈ, ਉਹ ਸਖਤ ਹਿਰਦੇ ਉਸਨੂੰ ਸੁਣ ਨਹੀਂ ਸਕਦੇ, ਬਹੁਤ ਕੋਮਲ ਆਵਾਜ਼ ਹੈ ਅਤੇ ਕੋਮਲ ਹਿਰਦੇ ਹੀ ਸੁਣ ਸਕਦੇ ਹਨ। ਮਹਾਰਾਜ ਦੀ ਆਵਾਜ਼ ਉਹਨਾਂ ਨੂੰ ਵੀ ਮਾਰਦੇ ਰੋਜ਼, ਪਰ ਉਹ ਸੁਣ ਨਹੀਂ ਸਕਦੇ। ਤੇ ਪਰਮਾਤਮਾ ਕਿਸੇ ਨਾਲ ਜ਼ਬਰਦਸਤੀ ਕਰਦਾ ਨਹੀਂ ਹੈ, ਕਿਸੇ ਨਾਲ ਜ਼ਬਰਦਸਤੀ ਕਰਦਾ ਨਹੀਂ। ਜੇ ਕੋਈ ਸਾਧੂ ਮਿਲ ਜਾਏ ਤਾਂ ਉਹ ਅਗਲੇ ਪਾਸਿਓਂ ਉਹਨੂੰ ਮੋੜ ਵੀ ਸਕਦਾ ਹੈ। ਕਹੁ ਨਾਨਕ ਨਿਹਚਿਲ ਘਰ ਬੰਨ੍ਹਦੇ ਹੋ ਗੁਰ ਕੀ ਉਹ ਬੰਦਾ ਨਹੀਂ, ਬੰਧ ਲਾ ਦਿੰਦਾ ਹੈ ਵੀ ਤੂੰ ਇੱਧਰ ਨਹੀਂ ਜਾ ਸਕਦਾ ਹੁਣ। ਪਰ ਤੇ ਅਸੀਂ ਕਹਿਣਾ ਚਾਹੁੰਦੇ ਹਾਂ ਉਹਨਾਂ ਨੂੰ, ਜੇ ਕਿਸੇ ਤਰੀਕੇ ਨਾਲ ਕਦੀ ਉਹਨਾਂ ਨੂੰ ਸਾਡੀ ਆਵਾਜ਼ ਸੁਣ ਜਾਵੇ ਕਿਸੇ ਦੇ ਰਾਹੀਂ ਜਾਂ ਕਿਸੇ ਟੇਪ ਰਾਹੀਂ ਜਾਂ ਕਿਸੇ ਤਰੀਕੇ ਨਾਲ, ਤਾਂ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਪਰਮਾਤਮਾ ਆਵਾਜ਼ ਮਾਰਦਾ ਹੈ ਤੁਹਾਨੂੰ, ਅਤੇ ਫਿਰ ਕੱਲ੍ਹ ਨੂੰ ਦੱਸਾਂਗੇ ਕਿ ਕੀ ਕਹਿੰਦਾ ਹੈ ਅੱਜ। ਹਾਂ ਪੜ੍ਹਦੇ ਕਿਹੜੇ ਪਾਸੇ ਚੱਲਿਆ ਸਾਹਿਬਾਂ ਨੇ ਆਵਾਜ਼ ਮਾਰੀ ਆ, 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 ਚੱਲੇ।